ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਗੁਰ ਪ੍ਰਸਾਦ ਜਪ ਆਦ ਸੱਚ ਜਵਾਦ ਸੱਚ ਐਪ ਹੀ ਸੱਚ ਨਾਨਕ ਹੋਸੀ ਵੀ ਸੱਚ ਜਿਨ੍ਹਾਂ ਦਸੰਦੜਿਆ ਦੁਰਮਤ ਵੰਝੈ ਮਿੱਤਰਿਆ ਸਾਡੜੇ ਸੇਈ ਹੋਂ ਟੁੱਟੇਂਦੀ ਜਗ ਸਬਾਇਆ ਜਨ ਨਾਨਕ ਵਿਰਲੈ ਕੇ ਵਿਰਲੇ ਕੇਈ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋਂ ਸਰਣਾਏ ਨਾਨਕ ਕੀ ਕਰ ਬੇਨਤੀ ਆਪਣੀ ਭਗਤੀ ਲਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਸੱਸੈ ਸੰਜਮ ਗਇਓ ਮੂੜੇ ਏਕ ਦਾਨ ਤੁਧ ਪੁਥਾਏ ਲਿਆ ਸਾਈ ਪੁੱਤਰੀ ਜਜਮਾਨ ਕੀ ਸਾ ਤੇਰੀ ਏਤ ਤਾਨ ਖਾਧੈ ਤੇਰਾ ਜਨਮ ਗਇਆ ਸੱਸੈ ਸੰਜਮ ਗਇਓ ਮੂੜੇ ਏਕ ਦਾਨ ਤੁਧ ਕੁਥਾਏ ਲਿਆ ਸਾਈ ਪੁੱਤਰੀ ਜਜਮਾਨ ਕੀ ਸਾ ਤੇਰੀ ਏਤ ਤਾਨ ਖਾਧੈ ਤੇਰਾ ਜਨਮ ਗਇਆ ਮਮੈ ਮਤ ਹਿਰ ਲਈ ਤੇਰੀ ਮੂੜੇ ਹੋਮੈ ਵੱਡਾ ਰੋਗ ਪਿਆ ਅੰਤਰ ਆਤਮੈ ਬ੍ਰਹਮ ਨਾ ਚੀਨਿਆ ਮਾਇਆ ਕਾ ਮੋਹਤਾਜ ਪਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਦੇ ਮਹਾਂਵਾਕ ਅਨੁਸਾਰ ਸਤਿਗੁਰਾਂ ਦੇ ਚਰਨਾਂ 'ਚ ਅੰਮ੍ਰਿਤ ਵੇਲੇ ਦਾ ਦੀਵਾਨ ਸਜਿਆ ਹੈ ਔਰ ਸਤਿਗੁਰੂ ਜੀ ਦੀ ਪਵਿੱਤਰ ਪਾਵਨ ਅੰਮ੍ਰਿਤਮਈ ਗੁਰਬਾਣੀ ਪੰਜਾਂ ਬਾਣੀਆਂ ਦੇ ਨਿਤਨੇਮ ਅਤੇ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕੀਤੇ ਹਨ। ਸਤਿਕਾਰਯੋਗ ਭਾਈ ਵਰਿਆਮ ਸਿੰਘ ਜੀ ਦੇ ਜਥੇ ਪਾਸੋਂ ਅੰਮ੍ਰਿਤਮਈ ਗੁਰਬਾਣੀ ਦਾ ਰਸ ਮਾਣ ਰਹੇ ਸੀ। ਆਓ ਹੁਣ ਕੁਝ ਸਮੇਂ ਵਾਸਤੇ ਫਿਰ ਆਪਣੀਆਂ ਮਨਬਿਰਤੀਆਂ ਨੂੰ ਗੁਰੂ ਪਾਤਸ਼ਾਹ ਦੇ ਚਰਨਾਂ ਨਾਲ ਜੋੜੀਏ। ਸ੍ਰੀ ਗੋਇੰਦਵਾਲ ਸਾਹਿਬ ਜੀ ਦੀ ਪਾਵਨ ਧਰਤੀ 'ਤੇ ਧੰਨ ਗੁਰੂ ਅਮਰਦਾਸ ਮਹਾਰਾਜ ਤੀਸਰੇ ਪਾਤਸ਼ਾਹ ਜੀ ਨਿਵਾਸ ਕਰ ਰਹੇ ਹਨ। ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣਿਆ ਹੈ ਬੇਅੰਤ ਬੇਅੰਤ ਜੀਵਾਂ ਦਾ ਉਧਾਰ ਕੀਤਾ ਨਾਮ ਬਾਣੀ ਨਾਲ ਜੋੜਿਆ ਪਰਉਪਕਾਰ ਦੇ ਕਾਰਜ ਕੀਤੇ ਲੋਹ ਲੰਗਰ ਚਲਾਇਆ ਐਸਾ ਲੰਗਰ ਚਲਾਇਆ ਪੂਰੀ ਦੁਨੀਆ ਵਿੱਚ ਮਿਸਾਲ ਕਾਇਮ ਕਰ ਦਿੱਤੀ ਕਿ ਬਾਦਸ਼ਾਹ ਹੋਵੇ ਭਾਵੇਂ ਭਿਖਾਰੀ ਹੋਵੇ ਇੱਕੋ ਪੰਗਤ 'ਚ ਬਹਿ ਕੇ ਲੰਗਰ ਛਕੇ ਫਿਰ ਸਾਡੇ ਦਰਸ਼ਨ ਕਰੇ ਔਰ ਫਿਰ ਬੋਲੀ ਸਾਹਿਬ ਜੀ ਦੀ ਰਚਨਾ ਕਰਕੇ ਜੀਵਾਂ ਦੀ ਚੁਰਾਸੀ ਕੱਟੀ ਹੈ ਔਰ ਸਭ ਭੇਦਭਾਵ ਮਿਟਾ ਕੇ ਇਨਸਾਨੀਅਤ ਨੂੰ ਮਹਾਰਾਜ ਜੀ ਨੇ ਸਾਰੀ ਮਨੁੱਖਤਾ ਨੂੰ ਆਪਣੇ ਗਲੇ ਲਾਇਆ ਹੈ ਉਪਦੇਸ਼ ਚੋਂ ਵਰਨਾ ਕੋ ਸਾਂਝਾ ਬਹੁਤ ਸਾਰੇ ਮੁਸਲਮਾਨ ਹਿੰਦੂ ਬ੍ਰਾਹਮਣ ਖੱਤਰੀ ਵੈਸ ਸ਼ੂਦਰ ਅਨੇਕਾਂ ਜਾਤਾਂ ਵਰਗਾਂ ਦੇ ਲੋਕ ਗੁਰੂ ਤੋਂ ਰਸਾਏ ਗਏ ਹਨ। ਅੱਲਾ ਯਾਰ ਨਾਮ ਦਾ ਇੱਕ ਮੁਸਲਮਾਨ ਵੀ ਗੁਰੂ ਸਾਹਿਬ ਦੀਆਂ ਬਾਈਆਂ ਮੰਜੀਆਂ ਵਿੱਚੋਂ ਆਉਂਦਾ ਹੈ। ਬਾਈ ਮੰਜੀਆਂ 'ਚ ਇੱਕ ਮੰਜੀ ਮੁਸਲਮਾਨ ਗੁਰਸਿੱਖ ਬਣਿਆ ਸੀ ਉਸ ਨੂੰ ਬਖਸ਼ਿਸ਼ ਹੋਈ ਸੀ। ਮੱਥੋ ਮੁਰਾਰੀ ਇਹ ਮੱਥੋ ਨਾਮ ਦੀ ਲੜਕੀ, ਉਹਦਾ ਪਤੀ ਮੁਰਾਰੀ, ਜੋ ਪ੍ਰੇਮੇ ਕੋਹੜੀ ਤੋਂ ਮੁਰਾਰੀ ਬਣਿਆ ਸੀ, ਉਹ ਸਾਧ ਸੰਗਤ ਜੀ ਮੰਜੀ 'ਤੇ ਬੈਠਿਆ। ਇਸੇ ਤਰ੍ਹਾਂ ਹੋਰ ਬੜੇ ਕਾਰਜ ਕੀਤੇ, ਬ੍ਰਾਹਮਣਾਂ ਨੂੰ ਵੀ ਉਪਦੇਸ਼ ਦਿੱਤਾ, ਖੱਤਰੀਆਂ ਨੂੰ ਵੀ ਉਪਦੇਸ਼ ਦਿੱਤਾ, ਵੈਸ਼ ਅਤੇ ਸ਼ੂਦਰਾਂ ਨੂੰ ਵੀ ਉਪਦੇਸ਼ ਦਿੱਤਾ। ਬਹੁਤ ਸਾਰੇ ਬ੍ਰਾਹਮਣ ਗੁਰੂ ਕੇ ਸਿੱਖ ਬਣੇ। ਪੰਡਿਤ ਬੇਣੀ ਪ੍ਰਸ਼ਾਦ ਜੀ ਐਸਾ ਵਿਦਵਾਨ ਆਦਮੀ, ਸਾਰੇ ਹਿੰਦੁਸਤਾਨ ਦੇ ਪੰਡਿਤਾਂ ਨੂੰ ਜਿੱਤ ਚੁੱਕਾ ਸੀ। ਹਮੇਸ਼ਾ ਆਪਣੇ ਨਾਲ 3 ਊਂਠ ਰੱਖਦਾ ਸੀ। ਉਹਨਾਂ ਊਂਠਾਂ ਦੇ ਉੱਤੇ ਜਿਨ੍ਹਾਂ ਲੋਕਾਂ ਨੂੰ ਜਿੱਤਦਾ ਸੀ, ਉਹਨਾਂ ਦੀਆਂ ਕਿਤਾਬਾਂ ਖੋਹ ਕੇ ਲੱਦ ਲੈਂਦਾ ਸੀ। ਸ਼ਰਤ ਲਾਈ ਹੋਈ ਸੀ, ਜਿਹੜਾ ਮੈਨੂੰ ਜਿੱਤੇਗਾ ਮੈਂ ਸਾਰੀਆਂ ਕਿਤਾਬਾਂ ਉਹਨੂੰ ਦੇ ਦਿਆਂਗਾ, ਜਿਹਨੂੰ ਮੈਂ ਜਿੱਤਾਂਗਾ ਉਹਦੀਆਂ ਕਿਤਾਬਾਂ ਮੈਂ ਲੈ ਲਵਾਂਗਾ। ਜਿੱਥੇ ਜਾਂਦਾ ਸੀ ਪੰਡਿਤਾਂ ਨਾਲ ਸ਼ਰਤ ਲਾ ਕੇ ਜਿੱਤ ਕੇ ਉਹਨਾਂ ਦੇ ਗ੍ਰੰਥ ਖੋਹ ਲੈਂਦਾ ਸੀ। ਜਦੋਂ ਜ਼ਿਆਦਾ ਹੋ ਜਾਂਦੇ ਸੀ ਆਪ ਕਾਸ਼ੀ ਆਪਣੇ ਪਿੰਡ ਘਰ ਭੇਜ ਦਿੰਦਾ ਸੀ। ਇਸ ਤਰ੍ਹਾਂ ਦਾ ਉਹ ਪੰਡਿਤ ਬੇਣੀ ਪ੍ਰਸ਼ਾਦ ਗੁਰੂ ਮਹਾਰਾਜ ਦੇ ਕੋਲ ਵੀ ਆਇਆ ਅਤੇ ਗੁਰੂ ਸਾਹਿਬ ਨਾਲ ਵੀ ਚਰਚਾ ਕੀਤੀ। ਮਹਾਰਾਜ ਕਹਿੰਦੇ, ਪੰਡਿਤ ਜੀ ਅਸੀਂ ਤਾਂ ਗਿਆਨ ਚਰਚਾ ਜਾਣਦੇ ਨਹੀਂ। ਤੋ ਜਦੋਂ ਮਹਾਰਾਜ ਨੇ ਉਪਦੇਸ਼ ਦਿੱਤਾ, ਪੰਡਿਤ ਬੇਣੀ ਪ੍ਰਸ਼ਾਦ ਦਾ ਹੰਕਾਰ ਨਿਰਬਿਰਤ ਹੋ ਗਿਆ, ਗੁਰੂ ਕਾ ਸਿੱਖ ਬਣ ਗਿਆ। ਬਾਈਆਂ ਮੰਜੀਆਂ 'ਚੋਂ 1 ਮੰਜੀ ਪੰਡਿਤ ਬੇਣੀ ਪ੍ਰਸ਼ਾਦ ਜੀ ਨੂੰ ਵੀ ਪ੍ਰਾਪਤ ਹੋਈ ਹੈ। ਉਹਨਾਂ ਦੀ ਅੰਸ਼ ਵੰਸ਼ ਵਿੱਚੋਂ 9ਵੀਂ ਪੀੜ੍ਹੀ ਦੇ ਵਿੱਚ ਪੰਡਿਤ ਬੇਣੀ ਪ੍ਰਸ਼ਾਦ ਦੀ 9ਵੀਂ ਪੀੜ੍ਹੀ ਪੰਡਿਤ ਹਰਦਿਆਲ ਜੀ ਹੋਏ ਹਨ, ਜਿਨ੍ਹਾਂ ਨੇ ਸਾਰਕਤਾਵਲੀ ਦਾ ਉਲੱਥਾ ਸੰਸਕ੍ਰਿਤ ਵਿੱਚੋਂ ਬ੍ਰਿਜ ਭਾਸ਼ਾ ਵਿੱਚ ਕੀਤਾ ਹੈ, ਜੋ ਸੰਪਰਦਾਵਾਂ ਵਿੱਚ ਟਕਸਾਲਾਂ ਦੇ ਵਿੱਚ ਵਿੱਦਿਆ ਪੜ੍ਹਾਈ ਜਾਂਦੀ ਹੈ ਕਥਾ ਦੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਸੰਥਿਆ ਸੰਪੂਰਨ ਹੋ ਜਾਵੇ, ਦਸਮ ਦੀ ਸੰਥਿਆ ਸੰਪੂਰਨ ਹੋ ਜਾਵੇ, ਔਰ ਜੇ ਕੋਈ ਬੱਚਾ ਵਿਦਿਆਰਥੀ ਕਥਾ ਸਿੱਖਣੀ ਚਾਹੇ ਉਹਨੂੰ ਸਾਰ ਕਿਤਾਬ ਲਈ ਸਭ ਤੋਂ ਪਹਿਲਾਂ ਪੜ੍ਹਾਈ ਜਾਂਦੀ ਹੈ। ਇਹ ਗ੍ਰੰਥ ਵੀ ਪੰਡਿਤ ਬੇਣੀ ਪ੍ਰਸ਼ਾਦ ਜੀ ਦੀ 9ਵੀਂ ਪੀੜ੍ਹੀ ਵਿੱਚੋਂ ਪੰਡਿਤ ਹਰਦਿਆਲ ਜੀ ਨੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ 'ਚ ਲਗਭਗ ਲਿਖਿਆ ਹੈ। ਸੋ ਇਹੋ ਜਿਹੇ ਬਹੁਤ ਸਾਰੇ ਬ੍ਰਾਹਮਣ ਸਨ ਜਿਹੜੇ ਗੁਰੂ ਤੋਂ ਉਪਦੇਸ਼ ਲੈ ਕੇ ਸਿੱਖ ਬਣ ਗਏ। ਬ੍ਰਾਹਮਣ ਦਾ ਸਿੱਖ ਬਣਨਾ ਥੋੜ੍ਹਾ ਦੂਜਿਆਂ ਨਾਲੋਂ ਔਖਾ ਲੱਗਦਾ ਹੈ। ਉਹਦਾ ਕਾਰਨ ਇਹ ਹੈ, ਬ੍ਰਾਹਮਣ ਕੋਲ ਗਿਆਨ ਬੜਾ ਹੁੰਦਾ, ਪੜ੍ਹਾਈ ਲਿਖਾਈ ਜ਼ਿਆਦਾ ਹੁੰਦੀ, ਪੜ੍ਹਿਆ ਲਿਖਿਆ ਬੰਦਾ ਛੇਤੀ ਕੀਤਿਆਂ ਕਿਸੇ ਦੀ ਗੱਲ ਨਹੀਂ ਮੰਨਦਾ, ਉਹ ਦਲੀਲਬਾਜ਼ੀ 'ਤੇ ਉਤਰਦਾ ਹੈ। ਪਰ ਮਹਾਂਪੁਰਸ਼ਾਂ ਕੋਲ ਇੱਕ ਐਸੀ ਸ਼ਕਤੀ ਹੁੰਦੀ ਹੈ, ਜਿਹੜੀ ਸਾਧ ਸੰਗਤ ਦੀ ਭਾਵੇਂ ਜਿੱਡਾ ਮਰਜ਼ੀ ਕੋਈ ਪੜ੍ਹਿਆ ਲਿਖਿਆ ਵਿਦਵਾਨ ਗਿਆਨੀ ਹੋਵੇ, ਜਦੋਂ ਉਸ ਮਹਾਂਪੁਰਸ਼ਾਂ ਦੇ ਸਾਹਮਣੇ ਆਉਂਦਾ ਉਹਦੀ ਬੁੱਧੀ ਬਲੌਕ ਕਰ ਦਿੰਦੇ ਹਨ। ਸਾਡੇ ਉਸਤਾਦ ਜੀ ਮਹਾਂਪੁਰਸ਼ ਜਿਨ੍ਹਾਂ ਤੋਂ ਅਸੀਂ ਵਿੱਦਿਆ ਪੜ੍ਹੀ ਹੈ, ਬਹੁਤ ਜ਼ਿਆਦਾ ਵਿਦਵਾਨ ਸਨ। ਇਸੇ ਚੱਕਰ ਵਿੱਚ ਵੀ ਉਹਨਾਂ ਨੂੰ ਸਾਧੂ ਮਹਾਤਮਾ ਕੋਈ ਮਿਲਦਾ ਸੀ ਅਤੇ ਉਹਦੇ 'ਤੇ ਭਰੋਸਾ ਨਹੀਂ ਸੀ ਕਰਦੇ ਭਜਦਾ, ਤਸੱਲੀ ਨਹੀਂ ਸੀ ਹੁੰਦੀ, ਜਿਹੜੀ ਮਨ ਦੀ ਨਿਸ਼ਾ ਨਹੀਂ ਸੀ ਹੁੰਦੀ। ਫਿਰ ਇੱਕ ਮਹਾਂਪੁਰਸ਼ ਸਵਾਮੀ ਕਰੁਣਾਨੰਦ ਜੀ, ਐਸੇ ਵਿਦਵਾਨ ਬੈਰਾਗ ਬੀਤ ਰਾਗ ਸਾਧੂ ਇੱਕੋ ਲੰਗੋਟੀ 'ਚ ਵਿਚਰਦੇ ਸਨ, ਉਹਨਾਂ ਦੇ ਦਰਸ਼ਨ ਹੋਏ। ਕਹਿੰਦੇ ਜਾਂਦਿਆਂ ਹੀ ਪਹਿਲੀ ਝਲਕ ਨਾਲ ਹੀ ਵਿੱਦਿਆ ਵਾਲਾ ਤਾਂ ਕੀੜਾ ਕੱਢ ਕੇ ਪਰੇ ਰੱਖ ਦਿੱਤਾ, ਖਤਮ ਹੀ ਕਰਤੀ, ਪਤਾ ਹੀ ਨਹੀਂ ਰਿਹਾ ਵੀ ਇੱਥੇ ਬੋਲਣਾ ਕੀ ਹੈ, ਅਤੇ ਬਸ ਉੱਥੇ ਹੀ ਆਨੰਦ ਸਰੂਪ ਹੀ ਕਰ ਦਿੱਤਾ। ਸਾਧੂ ਉਹੀ ਹੁੰਦਾ ਜਿਹੜਾ ਦਰਸ਼ਨ ਭੇਟ ਤਹੋਤ ਵਿਹਾ, ਸਾਧ ਕੇ ਸੰਗ ਨਹੀਂ ਕਛਕਾਲ, ਦਰਸ਼ਨ ਭੇਟਤ ਹੋਤ ਨਿਹਾਲ, ਦਰਸ਼ਨਾਂ ਨਾਲ ਹੀ ਨਿਹਾਲ ਕਰ ਦਿੰਦੇ। ਸੋ ਇੱਕ ਪੰਡਿਤ ਸ੍ਰੀ ਗੁਰੂ ਅਮਰਦਾਸ ਜੀ ਦੀ ਨਗਰੀ ਵਿੱਚ ਵੀ ਰਹਿੰਦਾ ਸੀ, ਪਾਂਧਾ, ਬੱਚਿਆਂ ਨੂੰ ਪੜ੍ਹਾਇਆ ਕਰਦਾ ਸੀ। ਵਿੱਦਿਆ ਦਾ ਅਭਿਮਾਨ ਬਹੁਤ ਸੀ ਕਿ ਮੈਂ ਪੜ੍ਹਿਆ ਲਿਖਿਆ ਹਾਂ, ਅਤੇ ਬੱਚਿਆਂ ਨੂੰ ਮਾਰਦਾ ਕੁੱਟਦਾ ਵੀ ਸੀ ਅਤੇ ਪੜ੍ਹਾਉਂਦਾ ਵੀ ਚੱਜ ਨਾਲ ਨਹੀਂ ਸੀ। ਯਾਨੀ ਕਿ ਹੈ ਤਾਂ ਪਾਉਂਦਾ ਸੀ ਪਰ ਪਾਉਂਦਿਆਂ ਵਾਲੇ ਕੰਮਾਂ ਤੋਂ ਵੀ ਉਹ ਵਿਰਵਾ ਵਾਂਝਾ ਹੀ ਸੀ। ਉਹਦੀਆਂ ਸ਼ਿਕਾਇਤਾਂ ਆਈਆਂ, ਸਤਿਗੁਰੂ ਜੀ ਨੇ ਉਸਨੂੰ ਬੁਲਾ ਕੇ ਉਪਦੇਸ਼ ਦਿੱਤਾ, ਪੱਟੀ ਉਚਾਰਨ ਕੀਤੀ ਰਾਗ ਆਸਾ ਦੇ ਵਿੱਚ ਜਿਹੜੀ ਆਪਾਂ ਸੁਣ ਰਹੇ ਹਾਂ। ਗੁਰੂ ਸਾਹਿਬ ਜੀ ਪਾਂਧੇ ਨੂੰ ਅੱਖਰਾਂ ਦੁਆਰਾ ਉਪਦੇਸ਼ ਦਿੰਦੇ, ਕਹਿੰਦੇ ਪਾਂਧਾ ਜੀ ਸਾਰੀ ਉਮਰ ਤੁਹਾਨੂੰ ਇਹ ਅੱਖਰ ਪੜ੍ਹਾਉਂਦਿਆਂ ਹੋ ਗਏ ਨੇ, ਪਰ ਇਹਨਾਂ ਅੱਖਰਾਂ ਤੋਂ ਕੋਈ ਆਪ ਵੀ ਉਪਦੇਸ਼ ਗ੍ਰਹਿਣ ਕਰਨਾ ਸੀ ਨਹੀਂ ਕੀਤਾ। ਸੋ ਗੁਰੂ ਸਾਹਿਬ ਉਪਦੇਸ਼ ਦੇ ਰਹੇ ਨੇ, ਆਪਾਂ ਪਿੱਛੇ ਪੰਜ ਪੌੜੀਆਂ ਸੁਣ ਲਈਆਂ, ਉਸ ਤੋਂ ਅੱਗੇ ਸਰਵਣ ਕਰੀਏ। ਪਿਆਰ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ। ਸਸੈ ਸੰਜਮ ਗਇਓ ਮੂੜੇ, ਏਕ ਦਾਨ ਤੁਧ ਪੁਥਾਏ ਲਇਆ। ਸਸੇ ਅੱਖਰ ਦੁਆਰਾ ਮਹਾਰਾਜ ਉਪਦੇਸ਼ ਦਿੰਦੇ ਹਨ, ਕਹਿੰਦੇ ਹੇ ਮੂਰਖ, ਵਿਦਵਾਨ ਬਣ ਕੇ ਪੰਡਿਤ ਬਣ ਕੇ ਵੀ ਮੂਰਖ ਦਾ ਮੂਰਖ ਹੀ ਹੁੰਦਾ ਜਿਹੜਾ ਹੰਕਾਰ ਦੇ ਵਿੱਚ ਹੋਵੇ। ਪੜ੍ਹਿਆ ਮੂਰਖ ਆਖੀਐ ਜਿਸ ਲੱਭ ਲੋਭ ਹੰਕਾਰ, ਪੜ੍ਹਿਆ ਹੈ ਪਰ ਮੂਰਖ ਹੈ, ਕਿਉਂ? ਉਹਦੇ ਅੰਦਰ ਲੱਭ ਲੋਭ ਹੰਕਾਰ ਉਸੇ ਤਰ੍ਹਾਂ ਕਾਇਮ ਹੈ। ਜੇ ਲੱਭ ਲੋਭ ਹੰਕਾਰ ਵਿੱਚੋਂ ਨਹੀਂ ਨਿਕਲੇ ਤਾਂ ਕਾਹਦਾ ਪੜ੍ਹਿਆ ਹੈ? ਇਸ ਕਰਕੇ ਮੂੜੇ ਸ਼ਬਦ ਮਹਾਰਾਜ ਨੇ ਮੂਰਖ ਨੂੰ ਜੋ ਕਿਹਾ ਜਾਂਦਾ ਉਸ ਪੰਡਿਤ ਨੂੰ ਵੀ ਕਹਿ ਦਿੱਤਾ। ਕਹਿੰਦਾ ਮੂਰਖ, ਮਹਾਰਾਜ ਫਰਮਾਉਂਦੇ ਤੇਰਾ ਸੰਜਮ ਗਿਆ, ਭਾਵ ਕੋਈ ਤੇਰਾ ਕਰਮ ਧਰਮ ਰਿਹਾ ਨਹੀਂ। ਏਕ ਦਾਨ ਤੁਧ ਪੁਥਾਏ ਲਿਆ, ਇੱਕ ਦਾਨ ਤੋਂ ਬੜਾ ਗਲਤ ਲੈ ਲਿਆ ਹੈ। ਬ੍ਰਾਹਮਣ ਦਾ ਗੁਜ਼ਾਰਾ ਦਾਨ ਨਾਲ ਹੁੰਦਾ ਹੈ, ਕਿਉਂਕਿ ਬ੍ਰਾਹਮਣ ਵਿੱਦਿਆ ਪੜ੍ਹਦੇ ਹਨ, ਸਾਰੀ ਉਮਰ ਵਿੱਦਿਆ ਪੜ੍ਹਨ ਕਰਕੇ ਹੋਰ ਕੋਈ ਕਾਰੋਬਾਰ, ਕੋਈ ਬਿਜਨਸ, ਕੋਈ ਖੇਤੀਬਾੜੀ, ਕੋਈ ਵਪਾਰ, ਕੋਈ ਨੌਕਰੀ ਨਹੀਂ ਕਰ ਸਕਦੇ। ਚੋ ਕੰਮ ਤਾਂ ਇੱਕੋ ਹੀ ਹੁੰਦਾ, ਜਿਹੜਾ ਮਰਜ਼ੀ ਕਰ ਲਓ। ਜੇ ਸਾਧ ਸੰਗਤ ਜੀ ਕੋਈ ਵਪਾਰੀ ਬੰਦਾ ਹੈ, ਵਪਾਰ ਕਰ ਰਿਹਾ ਅਤੇ ਉਹ ਦੂਜੇ ਪਾਸੇ ਹੋਰ ਕੋਈ ਕੰਮ ਸ਼ੁਰੂ ਕਰੇ, ਪੂਰਾ ਟਾਈਮ ਨਾ ਦੇ ਪਾਵੇ, ਕਾਮਯਾਬ ਨਹੀਂ ਹੁੰਦਾ। ਇਸ ਕਰਕੇ ਸਿਆਣੇ ਕਹਿੰਦੇ ਆ ਵੀ ਜਿਹੜਾ ਕੰਮ ਕਰੋ ਇੱਕੋ ਕਰੋ, ਧਿਆਨ ਨਾਲ ਕਰੋ, ਵਧੀਆ ਕਰੋਗੇ। ਜੇ ਦੋ ਪਾਸੇ ਪੈਰ ਪਸਾਰੋਗੇ, ਚਾਰ ਪਾਸੇ, ਤਾਂ ਉਹਦੇ ਵਿੱਚ ਦਿੱਕਤਾਂ ਵੀ ਆਉਣਗੀਆਂ। ਇਸੇ ਤਰ੍ਹਾਂ ਜਿਹੜਾ ਵਿਦਵਾਨ ਪੁਰਸ਼ ਹੈ, ਵਿੱਦਿਆ ਦਾ ਅਧਿਐਨ ਕਰਨ ਵਾਲਾ, ਉਹ ਸਾਰੀ ਉਮਰ ਵਿੱਦਿਆ ਹੀ ਗ੍ਰਹਿਣ ਕਰਦਾ ਰਹਿੰਦਾ ਹੈ, ਉਹਦੇ ਕਰਕੇ ਹੋਰ ਕਾਰੋਬਾਰ ਬਿਜਨਸ ਵਗੈਰਾ ਨਹੀਂ ਕਰ ਸਕਦਾ। ਇਹ ਗੱਲ ਬਿਦਰ ਜੀ ਨੇ ਰਾਜਨੀਤੀ 'ਚ, ਚਾਣਕਿਆ ਨੇ ਰਾਜਨੀਤੀ ਦੇ ਗ੍ਰੰਥਾਂ 'ਚ ਵੀ ਲਿਖੀ ਹੈ ਕਿ ਰਾਜੇ ਨੂੰ ਪਰਮਾਤਮਾ ਨੇ ਉਮਰ ਨਹੀਂ ਦਿੱਤੀ ਔਰ ਵਿਦਵਾਨ ਨੂੰ ਪੈਸਾ ਨਹੀਂ ਦਿੱਤਾ। ਰਾਜੇ ਨੂੰ ਉਮਰ ਇਸ ਕਰਕੇ ਨਹੀਂ ਦਿੱਤੀ ਵੀ ਉਹਨੂੰ ਮਾਰਨ ਵਾਲੇ ਉਹਦੇ ਘਰ 'ਚ ਹੀ ਬੈਠੇ ਹੁੰਦੇ ਨੇ, ਉਹਦੇ ਪੁੱਤਰ ਵੀ ਇਹੀ ਸੁੱਖਣਾ ਸੁੱਖਦੇ ਵੀ ਮਰੇ ਤਾਂ ਆਪਾਂ ਰਾਜੇ ਬਣੀਏ। ਕਈ ਵਾਰੀ ਰਾਣੀ ਹੀ ਉਹਨੂੰ ਜ਼ਹਿਰ ਦੇ ਦਿੰਦੀ ਹੈ ਵੀ ਮੈਂ ਆਪ ਹਕੂਮਤ ਕਰਾਂਗੀ, ਇਹਨੂੰ ਮਾਰੋ ਪਰੇ। ਇਸ ਕਰਕੇ ਰਾਜੇ ਨੂੰ ਉਮਰ ਨਹੀਂ ਦਿੱਤੀ, ਰਾਜੇ ਦੇ ਖੈਰ ਖਾ ਘੱਟ ਹੁੰਦੇ ਨੇ, ਉਹਨੂੰ ਮਾਰਨ ਵਾਲੇ ਜ਼ਿਆਦਾ ਹੁੰਦੇ ਨੇ, ਜਾਂ ਫਿਰ ਵਿਸ਼ੇ ਭੋਗਾਂ ਵਿੱਚ ਪੈਣ ਕਰਕੇ ਵੀ ਉਹਦੀ ਮੌਤ ਛੇਤੀ ਹੋ ਜਾਂਦੀ ਹੈ। ਕੋਈ ਨਾ ਕੋਈ ਕਾਰਨ ਬਣਦਾ। ਰਾਜੇ ਨੂੰ ਪਰਮਾਤਮਾ ਨੇ ਲੰਮੀ ਉਮਰ ਨਹੀਂ ਦਿੱਤੀ ਅਤੇ ਵਿਦਵਾਨ ਪੰਡਿਤ ਨੂੰ ਪੈਸਾ ਨਹੀਂ ਦਿੱਤਾ, ਕਿਉਂਕਿ ਵਿਦਵਾਨ ਬੰਦਾ ਸਾਰੀ ਉਮਰ ਵਿੱਦਿਆ ਗ੍ਰਹਿਣ ਵਿੱਚ ਲੱਗਾ ਰਹਿੰਦਾ ਹੈ, ਕੋਈ ਕਾਰੋਬਾਰ ਖੇਤੀਬਾੜੀ ਵਪਾਰ ਨਹੀਂ ਕਰ ਸਕਦਾ, ਇਸ ਕਰਕੇ ਪੈਸਾ ਘੱਟ ਹੀ ਹੁੰਦਾ। ਪੰਡਿਤਾਂ ਨੂੰ ਅਕਸਰ ਅਸੀਂ ਦੇਖਦੇ ਹਾਂ ਜਿਹੜੇ ਚੰਗੇ ਵਿਦਵਾਨ ਹੋਏ ਨੇ ਦੁਨੀਆਂ 'ਤੇ। ਮੇਰੇ ਵਰਗੇ ਤਾਂ ਅੱਜ ਕੱਲ੍ਹ ਬਾਜ਼ਾਰ ਬਹੁਤ ਚੱਲ ਰਿਹਾ, ਪਰ ਜਿਹੜੇ ਅਸਲ ਵਿਦਵਾਨ ਹੁੰਦੇ ਉਹਨਾਂ ਕੋਲ ਸਾਧ ਸੰਗਤ ਜੀ ਮਾਇਆ ਦੀ ਕਮੀ ਹੁੰਦੀ ਹੈ। ਭਾਈ ਸਾਹਿਬ ਸੰਤੋਖ ਸਿੰਘ ਜੀ, ਕਵੀ ਰਾਜ, ਜਿਨ੍ਹਾਂ ਨੇ ਮਹਾਨ ਗ੍ਰੰਥਾਂ ਦੀ ਰਚਨਾ ਕੀਤੀ, ਜਿਨ੍ਹਾਂ ਦੀ ਕਮਾਈ ਅੱਜ ਸਾਰੀ ਦੁਨੀਆ ਦੇ ਵਿਦਵਾਨ ਖਾਈ ਜਾਂਦੇ ਹੈ, ਉਹਨਾਂ ਦਾ ਹਾਲ ਕੀ ਸੀ? ਉਹਨਾਂ ਨੇ ਆਪਣੀ ਕਵਿਤਾ 'ਚ ਲਿਖਿਆ ਹੈ, ਦੁਆਰ ਪੇ ਕਰਜ਼ਦਾਰ ਠਾਂਡੇ ਰਹਿਣ ਦੇਤਗਾਰ ਬਿਨਾਂ ਰੋਜ਼ਗਾਰ ਰੋਜ਼ਗਾਰ ਕਰ ਗਿਆ। ਬੂਹੇ 'ਤੇ ਖੜ੍ਹੇ ਹੋਏ ਕਰਜ਼ਾ ਲੈਣ ਵਾਲੇ ਆਵਾਜ਼ਾਂ ਮਾਰਦੇ, ਸੰਦੋਖ ਸਿਆਂ ਪੈਸੇ ਨਹੀਂ ਭੇਜੇ, ਸਾਡਾ ਬਿੱਲ ਨਹੀਂ ਤਾਰਿਆ। ਬਿਨਾਂ ਰੁਜ਼ਗਾਰ ਦੇ, ਬਿਨਾਂ ਕਾਰੋਬਾਰ ਦੇ ਰੋਜ਼ਗਾਰ ਖਾਈਏ ਤਾਂ ਰੋਜ਼ਗਾਰਾਂ ਖਾਣੀਆਂ ਪੈਂਦੀਆਂ, ਬਿਨਾਂ ਰੁਜ਼ਗਾਰ ਖਾਈਏ ਤਾਂ ਯਮ ਕਲੰਕਾਰ ਵਰਤਿਆ ਭਾਈ ਸਾਹਿਬ ਨੇ। ਇੱਥੇ ਇੱਕੋ ਹੀ ਤਰ੍ਹਾਂ ਦਾ ਪਦ ਦੋ ਅਰਥਾਂ ਵਿੱਚ ਵਰਤਿਆ ਹੈ। ਸੋ ਵਿਦਵਾਨ ਲੋਕਾਂ ਕੋਲ ਪੈਸੇ ਦੀ ਕਮੀ ਹੁੰਦੀ ਹੈ, ਜਿਹੜੇ ਸਹੀ ਮਿਹਨਤ ਵਿਦਵਾਨ ਹੁੰਦੇ, ਜਿਹੜੇ ਹੁੰਦੇ ਅੱਜ ਕੱਲ੍ਹ ਬਾਜ਼ਾਰੂ ਮੇਰੇ ਵਰਗੇ, ਉਹਨਾਂ ਕੋਲੋਂ ਲੋਕਾਂ ਨੂੰ ਇਹੋ ਜਿਹੀਆਂ ਗੱਲਾਂ ਸੁਣਾਉਣੀਆਂ ਜਿਹਨੂੰ ਸੁਣ ਕੇ ਲੋਕ ਪੈਸੇ ਦੇ ਦੇਣ। 4-6 ਮਹੀਨੇ ਇੱਕ ਪਿੰਡ ਕਥਾ ਕੀਤੀ, ਉੱਥੇ ਜਿਹੜੇ ਸਾਨੂੰ ਇੱਕ ਮਿਲਿਆ ਸੀਗਾ ਬੰਦਾ, ਉਹ ਗੱਲਾਂ ਬਾਤਾਂ 'ਚ ਮੈਂ ਕਿਹਾ ਵੀ ਤੁਸੀਂ ਵੀ ਬਹੁਤਾ ਲੱਗਦਾ ਨਹੀਂ ਵੀ ਪੜ੍ਹੇ ਹੋਵੋਗੇ। ਕਹਿੰਦਾ ਸਰਦਾਰ ਜੀ ਮੈਨੂੰ ਪੜ੍ਹਨ ਦੀ ਕੋਈ ਲੋੜ ਨਹੀਂ, 40 ਲੈਕਚਰ ਯਾਦ ਕੀਤੇ ਹੋਏ ਨੇ। 40 ਜੈਕਟ ਕਹਿੰਦਾ ਹਰ 4-5 ਸਾਲ ਬਾਅਦ ਇੱਕ ਸ਼ਹਿਰ 'ਚ ਜਾਈਦਾ, 40 ਵੀ ਸੁਣਾਉਣੇ ਨਹੀਂ ਪੈਂਦੇ ਕਹਿੰਦਾ, ਅਤੇ ਜੇ ਸੁਣਾ ਵੀ ਦੁਬਾਰਾ ਵੀ ਦਈਏ, ਰਿਪੀਟ ਕਰ ਵੀ ਦਈਏ ਤਾਂ ਕਿਸੇ ਨੂੰ ਕੀ ਪਤਾ ਵੀ ਪਹਿਲਾਂ 5 ਸਾਲ ਕੀ ਬੋਲਿਆ ਸੀ। ਅਤੇ ਕਹਿੰਦੇ ਕੰਮ ਕਾਰ ਵਧੀਆ ਚੱਲਦਾ ਹੈ। ਇਹ ਤਾਂ ਹੁਣ ਸੰਸਾਰ ਦਾ ਸਾਧ ਸੰਗਤ ਜੀ ਵਰਤਾਰਾ ਹੈ, ਪਰ ਜਿਹੜਾ ਕੋਈ ਵਿਦਵਾਨ ਪੁਰਸ਼ ਹੋਵੇ ਉਹਦੇ ਕੋਲ ਮਾਇਆ ਦੀ ਕਮੀ ਹੁੰਦੀ ਹੈ, ਇਹ ਗੱਲ ਸਾਰੇ ਸ਼ਾਸਤਰ ਵਿਦਵਾਨਾਂ ਨੇ ਮੰਨੀ ਹੋਈ। ਤੋ ਪੰਡਿਤ ਲੋਕ ਵਿਚਾਰੇ ਦਾਨ ਨਾਲ ਗੁਜ਼ਾਰਾ ਕਰਦੇ ਹਨ, ਜਿਹੜੇ ਲੋਕ ਰੁਪਈਆ ਦਿੰਦੇ ਨੇ। ਅਸੀਂ ਗੁਰਦੁਆਰਿਆਂ ਵਿੱਚ ਵੀ ਇਹੀ ਹਾਲ ਦੇਖਿਆ, ਉਹ ਕਹਿੰਦੇ ਵਿਚਾਰੇ ਗਿਆਨੀ ਆਏ ਨੇ, ਦੇ ਦਿਓ ਰੁਪਈਆ ਇਹਨਾਂ ਨੂੰ, ਨਾਲ ਵਿਚਾਰਾ ਕਹਿ ਕੇ ਦਿੰਦੇ। ਵਿਚਾਰੇ ਆਏ ਨੇ ਪੰਜਾਬ 'ਚੋਂ ਕਥਾ ਕਰਨ, ਦੇ ਦਿਓ ਰੁਪਈਆ ਤੇਲੀ। ਇਹ ਸਮੱਸਿਆ ਅੱਜ ਦੀ ਨਹੀਂ, ਇਹ ਲੱਖਾਂ ਸਾਲਾਂ ਦੀ ਹੈ। ਦਾਨ ਤੋਂ ਬਿਨਾਂ ਪੁਜਾਰੀ ਲੋਕਾਂ ਦਾ ਗੁਜ਼ਾਰਾ ਨਹੀਂ, ਪਰ ਉਹਦੇ ਵਾਸਤੇ ਵੀ, ਪੁਜਾਰੀ ਵਾਸਤੇ ਵੀ ਕੋਈ ਨਿਯਮ ਹੈ ਵੀ ਇਹ ਨਹੀਂ ਵੀ ਹਰ ਥਾਂ ਤੋਂ ਹੀ ਦਾਨ ਲਈ ਜਾਣਾ। ਦਾਨ ਉਸ ਘਰ ਤੋਂ ਲੈਣਾ ਜਿੱਥੋਂ ਧਰਮ ਬਣਦਾ, ਜਿੱਥੇ ਨਹੀਂ ਬਣਦਾ ਉੱਥੇ ਨਹੀਂ ਲੈਣਾ। ਜਿਹੜਾ ਥਾਂ ਥਾਂ ਤੋਂ ਲਈ ਜਾਂਦਾ ਦਾਨ, ਜੋ ਵੀ ਆਵੇ ਉਹ ਭ੍ਰਿਸ਼ਟ ਹੋ ਜਾਂਦਾ। ਇਸ ਕਰਕੇ ਪੁਜਾਰੀ ਨੂੰ ਦਾਨ ਲੈਣ ਦੀ ਮਰਿਆਦਾ ਲਿਖੀ ਹੋਈ ਹੈ ਵੀ ਲੜਕੀ ਦੇ ਘਰ ਦਾ ਦਾਨ ਨਹੀਂ ਲੈਣਾ। ਜਿਹੜਾ ਗਰੀਬ ਆਪਣੀ ਬੇਟੀ ਤੋਰ ਰਿਹਾ ਹੈ, ਵਿਆਹ ਰਿਹਾ ਹੈ, ਉਸ ਬੰਦੇ ਕੋਲੋਂ ਦਾਨ ਲੈਣਾ, ਉਹ ਇੱਕ ਪਾਸੇ ਤੋਂ ਆਪਣੀ ਬੇਟੀ ਵਿਚਾਰਾ ਮਸੀ ਉਹਨੂੰ ਧੀ ਨੂੰ ਤੋਰ ਰਿਹਾ, ਅਤੇ ਦੂਜੇ ਪਾਸੇ ਬਾਹਮਣ ਨੇ ਛੁਰੀ ਕੱਢੀ ਹੋਈ ਹੈ ਵੀ ਇੰਨੇ ਪੈਸੇ ਦੇ ਮੈਂ ਤਾਂ ਫੇਰੇ ਕਰਾਵਾਂਗਾ, ਇੰਨੇ ਪੈਸੇ ਲਵਾਂਗਾ ਤਾਂ ਤੇਰੀ ਬੇਟੀ ਦਾ ਮੈਂ ਰਿਸ਼ਤਾ ਵਿਆਹ ਕਰਾਵਾਂਗਾ, ਫੇਰੇ ਕਰਾਵਾਂਗਾ। ਛੁਰੀ ਕਾਢ ਲੇਵੇ ਹੱਥ ਦਾਨ। ਮਹਾਰਾਜ ਕਹਿੰਦੇ ਭਾਈ ਇੱਕ ਦਾਨ ਤੋਂ ਬੜਾ ਜ਼ਿਆਦਾ ਗਲਤ ਲਿਆ। ਠੀਕ ਹੈ ਵੀ ਹੋਰ ਤੈਨੂੰ ਗੁਜ਼ਾਰੇ ਵਾਸਤੇ ਦਾਨ ਤਾਂ ਲੈਣਾ ਪੈਣਾ, ਪਰ ਇੱਕ ਦਾਨ ਤੁਧ ਕੁਥਾਏ ਲਿਆ, ਇੱਕ ਦਾਨ ਤੂੰ ਗਲਤ ਲਿਆ, ਇੱਕ ਦਾਨ ਤੈਨੂੰ ਨਹੀਂ ਸੀ ਲੈਣਾ ਚਾਹੀਦਾ। ਉਹ ਕਿਹੜਾ? ਸਾਈ ਪੁੱਤਰੀ ਜਜਮਾਨ ਕੀ ਸਾਹ ਤੇਰੀ। ਜਿਹੋ ਜਿਹੀ ਧੀ ਜਜਮਾਨ ਦੀ ਉਹੋ ਜਿਹੀ ਤੇਰੀ ਹੈ, ਜਿਹੋ ਜਿਹੀ ਤੇਰੀ ਹੈ ਉਹੋ ਜਿਹੀ ਜਜਮਾਨ ਦੀ ਹੈ। ਉਹ ਜਜਮਾਨ ਜਿਹਨੇ ਆਪਣੀ ਬੇਟੀ ਦੇ ਵਿਆਹ ਦੇ ਤੈਨੂੰ ਫੇਰੇ ਕਰਨ ਲਈ ਬੁਲਾਇਆ ਹੈ, ਵਿਚਾਰੇ ਕੋਲ ਪਤਾ ਨਹੀਂ ਪੈਸੇ ਹੈ ਨੇ ਕਿ ਨਹੀਂ ਹੈ, ਅਤੇ ਤੂੰ ਉਹਨੂੰ ਛੁਰੀ ਕੱਢ ਕੇ ਮੰਗ ਰਹੇ ਵੀ ਇੰਨੇ ਪੈਸੇ ਨੇ। ਉਹ ਕਿਸੇ ਜੱਟ ਦੇ ਘਰ ਕੁੜੀ ਦੇ ਵਿਆਹ 'ਤੇ ਬਾਹਮਣ ਚਲਾ ਗਿਆ, ਅਤੇ ਜੱਟ ਨੇ ਨਵੀਂ ਕਪਾਹ ਜਿਹੜੀ ਸੀ ਉਹ ਕੱਢੀ ਸੀ, ਅਤੇ ਕਪਾਹ ਬੜੀ ਆਈ ਘਰ ਦੇ ਵਿੱਚ। ਉੱਧਰ ਮਾਲਵੇ ਵਿੱਚ ਬਠਿੰਡੇ ਇਲਾਕੇ ਚਲੇ ਜਾਓ ਨਾ, ਉੱਥੇ ਕਪਾਹ ਬੜੀ ਹੁੰਦੀ ਨਰਮਾ। ਉਹ ਕਪਾਹ ਲਿਆ ਕੇ ਨਾ ਵਾਹਵਾ ਢੇਰ ਲਾਏ ਪਏ। ਬਾਹਮਣ ਨੇ ਸੋਚਿਆ ਵੀ ਇਹਨਾਂ ਕੋਲ ਕਪਾਹ ਬੜੀ ਹੈ, ਦੋ ਚਾਰ ਰਜਾਈਆਂ ਜੋ ਕਿ ਕਪਾਹ ਤਾਂ ਇਹਨਾਂ ਕੋਲੋਂ ਬਣਾਈਏ। ਗੱਲ ਬੜੀ ਆਉਂਦੀ ਬਣਾਉਣੀ ਬਾਹਮਣਾਂ ਨੂੰ, ਕਹਿਣ ਲੱਗਾ ਤੇਰੀ ਕੁੜੀ 'ਤੇ ਤਾਂ ਕਪਾਹੂ ਗ੍ਰਹਿ ਚੜਿਆ ਹੋਇਆ। ਉਹ ਕਹਿੰਦੇ ਕਪਾਹੂ ਰਾਹੂ ਤਾਂ ਸੁਣਿਆ ਪਰ ਮੈਂ ਕਪਾਹੂ ਨਹੀਂ ਸੁਣਿਆ। ਕਹਿੰਦਾ ਇਹ ਵੀ ਹੁੰਦਾ, ਤੂੰ ਕਿਹੜਾ ਪੜਿਆ, ਮੈਨੂੰ ਪਤਾ। ਉਹ ਕਹਿੰਦਾ ਅੱਛਾ, ਫਿਰ ਪੰਡਿਤ ਜੀ ਦੱਸੋ ਵੀ ਕਪਾਹੂ ਗ੍ਰਹਿ ਕਿਵੇਂ ਲਏਗਾ। ਉਹ ਕਹਿੰਦਾ ਕਪਾਹੂ ਗ੍ਰਹਿ ਇਉਂ ਲਏਗਾ ਵੀ ਜਦੋਂ ਕੁੜੀ ਨੂੰ ਆਪਾਂ ਫੇਰਿਆਂ ਦੇ ਮੰਡਪ 'ਤੇ ਵੇਦੀ 'ਤੇ ਬਿਠਾਉਣਾ, ਉਹ ਜਿੱਥੇ ਫੇਰੇ ਕਰਦੇ ਉਹਨੂੰ ਬੇਦੀ ਕਹਿੰਦੇ, ਬੇਦੀ ਗੱਡਣੀ ਹੈ, ਉਹਦੇ ਆਲੇ ਦੁਆਲੇ ਚਾਰ ਵੱਡੀਆਂ ਵੱਡੀਆਂ ਪੰਡਾਂ ਬੰਦੇ ਜਿੰਨੀਆਂ ਉੱਚੀਆਂ ਚਾਹੀਦੀਆਂ, ਜਿੰਨਾ ਬੰਦਾ ਉੱਚਾ ਹੁੰਦਾ ਐਡੀ ਐਡੀ ਪੰਡਾਂ ਚਾਹੀਦੀ, ਚਾਰ ਪੰਡਾਂ ਬੰਨ ਕੇ ਅਤੇ ਰੂਈ ਰੱਖਦੇ, ਇੱਕ ਇੱਧਰ ਇੱਕ ਇੱਧਰ ਇੱਕ ਇੱਧਰ ਇੱਕ ਵਿਚਕਾਰ ਕੁੜੀ ਦੇ ਮੁੰਡੇ ਨੂੰ ਆਪਾਂ ਫੇਰੇ ਕਰਾਵਾਂਗੇ। ਕਪਾਹੂ ਗ੍ਰਹਿ ਉਹ ਜਿਹੜੀ ਕਪਾਹ ਹੈ ਕਿਸੇ ਬਾਹਮਣ ਨੂੰ ਦਾਨ ਕਰਦੀ, ਅਤੇ ਫਿਰ ਤੇਰੀ ਜਿਹੜੀ ਹੈ ਕਪਾਹੂ ਗ੍ਰਹਿ ਜਿਹੜਾ ਉੱਤਰ ਜਾਏਗਾ। ਉਹਨੇ ਆਖਿਆ ਠੀਕ ਹੈ। ਵਿਚਾਰੇ ਲੋਕ ਮੰਨਦੇ ਸੀਗੇ, ਭੋਲੇ ਲੋਕਾਂ ਨੇ ਸੱਤ ਭਜਨ ਕਰਨਾ ਹੁੰਦਾ ਸੀ ਬ੍ਰਾਹਮਣਾਂ ਦੇ ਅੱਗੇ, ਚਾਰ ਪੰਡਾਂ ਬੰਨੀਆਂ ਆਲੇ ਦੁਆਲੇ ਰੱਖ ਦਿੱਤੀਆਂ। ਉੱਧਰੋਂ ਬਰਾਤ ਆ ਗਈ, ਬਰਾਤ ਵਿੱਚ ਵੀ ਇੱਕ ਬਾਹਮਣ ਆ ਗਿਆ। ਬਰਾਤ ਵਿੱਚ ਮੁੰਡੇ ਵਾਲਿਆਂ ਦਾ ਵੀ ਪੰਡਿਤ ਸੀਗਾ, ਉਹ ਵੀ ਆ ਕੇ ਬਹਿ ਗਿਆ। ਉਹਨੇ ਵੇਖਿਆ ਵੀ ਇਹ ਕੀ, ਹੋਰ ਤਾਂ ਸਭ ਠੀਕ ਹੈ, ਇਹ ਨਵਾਂ ਹੀ ਕੰਮ ਹੈ ਵੀ ਕਪਾਹ ਦੀਆਂ ਚਾਰ ਪੰਡਾਂ ਤਗੜੀਆਂ ਤਗੜੀਆਂ ਬੰਨ ਕੇ ਆਲੇ ਦੁਆਲੇ ਰੱਖੀਆਂ ਹੋਈਆਂ। ਉਹਨੇ ਗੱਲ ਛੇੜਨ ਤੋਂ ਪਹਿਲਾਂ ਦੇਖਿਆ ਵੀ ਪੰਡਿਤ ਨੇ ਪੁੱਛੀਏ, ਅਤੇ ਉਹਨੇ ਆਪਣੀ ਬੋਲੀ ਵਿੱਚ ਪੁੱਛਿਆ, ਕਹਿੰਦਾ ਅਸਚਰਜ ਵਿਆਹ ਹੂੰ ਵੀ ਬੜਾ ਹੈ ਅਸਚਰਜ ਵਿਆਹ। ਕਹਿੰਦਾ ਚੌ ਤਰਫ ਕਪਾਹ, ਚਾਰੇ ਪਾਸੇ ਕਪਾਹ ਹੀ ਕਪਾਹ। ਉੱਧਰੋਂ ਕੁੜੀ ਵਾਲੇ ਜਿਹੜਾ ਜਿਹਨੇ ਉਹ ਕਰਾਇਆ ਸੀ ਪੰਡਿਤ ਨੇ, ਉਹ ਕਹਿੰਦਾ ਚੁੱਪਮ ਗੜੁੱਪਮ, ਚੁੱਪ ਰਹਿ। ਕਹਿੰਦਾ ਚੁੱਪਮ ਗੜੁੱਪਮ ਮੁਕਦਮ ਲੁੱਟਮ ਅਰਧੋ ਅਰਧ ਸਵਾਹਮ। ਕਹਿੰਦਾ ਆਪਾਂ ਅੱਧੀ ਅੱਧੀ ਕਰ ਲਾਂਗੇ, ਤੂੰ ਚੁੱਪ ਰਹਿ। ਅਤੇ ਉਹ ਵੀ ਚੁੱਪ ਹੋ ਗਿਆ ਵੀ ਠੀਕ ਹੈ, ਅੱਜ ਦੋ ਪੰਡਾਂ ਮੈਨੂੰ ਮਿਲ ਜਾਏ, ਦੋਵੇਂ ਲੈ ਜਾਏਗਾ। ਕੁੜੀ ਵਾਲਿਆਂ ਦੇ ਘਰੋਂ ਵੀ ਦਾਨ ਜਿਹੜਾ ਜ਼ਬਰਦਸਤੀ ਲੈਣ ਲੱਗ ਪਏ, ਅਤੇ ਗੁਰੂ ਅਮਰਦਾਸ ਜੀ ਕਹਿੰਦੇ ਇਹ ਬੜਾ ਵੱਡਾ ਗਲਤ ਕੰਮ ਤੂੰ ਕਰ ਬੈਠਾ। ਸੱਸੈ ਸੰਜਮ ਗਇਓ ਮੂੜੇ, ਇੱਕ ਦਾਨ ਤੁਤ ਕੁਥਾਏ ਲਿਆ। ਇੱਕ ਦਾਨ ਤੂੰ ਗਲਤ ਲਿਆ ਹੈ, ਕੁਥਾ ਲਿਆ ਹੈ, ਨਹੀਂ ਸੀ ਲੈਣਾ ਚਾਹੀਦਾ ਤੈਨੂੰ। ਉਹ ਹੈ ਸਾਈ ਪੁੱਤਰੀ ਜਜਮਾਨ ਕੀ ਸਾ ਤੇਰੀ, ਉਹੀ ਪੁੱਤਰੀ ਜਜਮਾਨ ਦੀ ਪੁੱਤਰੀ, ਉਹੀ ਤੇਰੀ ਪੁੱਤਰੀ, ਇੱਕੋ ਜਿਹੀ ਗੱਲ ਹੈ। ਇਹ ਧਾਨ ਖਾਧ ਹੈ ਤੇਰਾ ਜਨਮ ਗਿਆ, ਇਹ ਧਾਨ ਖਾਣ ਨਾਲ ਤੇਰਾ ਜਨਮ ਭ੍ਰਿਸ਼ਟ ਹੋ ਗਿਆ। ਇਹ ਦਾਨ ਜਿਹੜਾ ਹੈ ਤੂੰ ਖਾ ਲਿਆ, ਇਹਦੇ ਨਾਲ ਤੇਰਾ ਜਨਮ ਭ੍ਰਿਸ਼ਟ ਹੋ ਗਿਆ। ਪੁਰਾਣੇ ਜ਼ਮਾਨੇ 'ਚ ਲੋਕ ਆਪਣੀ ਧੀ ਦੇ ਘਰ ਦਾ ਪਾਣੀ ਵੀ ਨਹੀਂ ਸੀ ਪੀਂਦੇ। ਭਾਈ ਗੁਰਦਾਸ ਜੀ ਵੀ ਲਿਖਦੇ, ਸਹੁਰੇ ਘਰ ਜਵਾਈਏ ਪਾਣੀ ਮਦਰਾਜ, ਸਹੁਰਾ ਜਵਾਈ ਦੇ ਘਰ ਜਾ ਕੇ ਪਾਣੀ ਪੀਵੇ, ਕਹਿੰਦਾ ਸ਼ਰਾਬ ਪੀਣ ਵਰਗਾ ਹੈ। ਸਹੁਰੇ ਘਰ ਜਵਾਈਏ ਪਾਣੀ ਮਦਰਾਜ, ਇਹ ਭਾਈ ਗੁਰਦਾਸ ਦੀ ਬਾਣੀ 'ਚ ਬਚਨ। ਕੁੜੀ ਦੇ ਘਰ ਦਾ ਪਾਣੀ ਨਹੀਂ ਸੀ ਪੀਂਦੇ ਤਾਂ ਉਹਦੇ ਘਰ ਦੀ ਰੋਟੀ ਨਹੀਂ ਸੀ ਖਾਂਦੇ, ਉਹਦੇ ਘਰ ਦਾ ਕੋਈ ਪੈਸਾ ਨਹੀਂ ਸੀ ਲੈਂਦੇ। ਬਾਣੀ ਵਿੱਚ ਵੀ ਭਾਈ ਖਾਲਸੇ ਦੀ ਰਹਿਤਨਾਮੇ ਵਿੱਚ ਵੀ ਲਿਖਿਆ ਹੈ ਮਹਾਰਾਜ ਨੇ ਬਈ ਧੀ ਭੈਣ ਦਾ ਪੈਸਾ ਖਾਏ, ਜਿਹੜਾ ਧੀ ਭੈਣ ਦਾ ਪੈਸਾ ਖਾਂਦਾ ਉਹ ਗੁਰੂ ਦਾ ਸਿੱਖ ਨਹੀਂ ਹੈ। ਸੋ ਸਾਈ ਪੁੱਤਰੀ ਜਜਮਾਨ ਕੀ, ਜੋ ਤੂੰ ਆਪਣੀ ਬੇਟੀ ਦਾ ਹੀ ਸਮਝੋ ਦਾਨ ਲੈ ਲਿਆ, ਜੋ ਜਜਮਾਨ ਦੀ ਬੇਟੀ ਦਾ ਲੈ ਲਿਆ। ਇਹ ਦਾਨ ਖਾਧਾ, ਐਸਾ ਦਾਨ ਖਾਣ ਨਾਲ ਤੇਰਾ ਜਨਮ ਗਿਆ। ਸੋ ਸਾਧ ਸੰਗਤ ਜੀ, ਗੁਰੂ ਅਮਰਦਾਸ ਮਹਾਰਾਜ ਨੇ ਜਦੋਂ ਇਹ ਪਾਂਧੇ ਨੂੰ ਉਪਦੇਸ਼ ਦਿੱਤਾ ਸੀ ਅੱਖਰਾਂ ਦੁਆਰਾ, ਉਹਨੂੰ ਬੜੀ ਸੋਝੀ ਆਈ, ਉਹ ਗੁਰੂ ਦਾ ਸਿੱਖ ਬਣਿਆ, ਉਹਦਾ ਵੀ ਜਨਮ ਸਫਲਾ ਹੋਇਆ। ਸੋ ਅੱਗੇ ਜਿਵੇਂ ਸਤਿਗੁਰੂ ਕਿਰਪਾ ਕਰਨਗੇ ਅੱਖਰਾਂ ਦੁਆਰਾ ਆਪਾਂ ਸਰਵਣ ਕਰਾਂਗੇ, ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।